ਸੱਚੀ ਵਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਵਾਣੀ ਕੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਇਹ ਸੱਚੀ ਵਾਣੀ ਦਾ ਸਾਡੇ ਜੀਵਨ ਵਿੱਚ ਲਾਭ ਕੀ ਹੈ? ਇਹਦਾ ਸਾਡੇ ਜੀਵਨ ਵਿੱਚ ਮੋਲ ਕੀ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਲੱਭ ਸਕਦਾ ਹੈ, ਤੇ ਉਹ ਹੈ ਜੀਵਿਤ ਵਚਨ ਧਰਮ ਸ਼ਾਸਤਰ ਬਾਈਬਲ। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
ਜੀ ਹਾਂ। ਇਸ ਬਾਈਬਲ ਦਿਨ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਹੈ।
ਇਸ ਬਾਈਬਲ ਦਿਨ ਪ੍ਰੋਗਰਾਮ ਵਿੱਚ ਅਸੀਂ ਇੱਕ ਪੁਸਤਕ ਬਾਈਬਲ ਧਰਮ ਪੁਸਤਕ ਦੇ ਪੁਰਾਣੇ ਨੇਮ ਵਿੱਚੋਂ ਅਤੇ ਇੱਕ ਪੁਸਤਕ ਨਵੇਂ ਨੇਮ ਵਿੱਚੋਂ ਲੈ ਕੇ ਉਸ ਬਾਰੇ ਆਇਤ ਦਰ ਆਇਤ ਅਧਿਐਨ ਕਰਦੇ ਆ ਰਹੇ ਹਾਂ। ਅੱਜ ਅਸੀਂ ਇਸ ਪ੍ਰੋਗਰਾਮ ਵਿੱਚ ਨਾਹੂਮ ਨਵੀ ਦੀ ਪੁਸਤਕ ਦੇ 2 ਅਧਿਆਏ ਦੀਆਂ ਪਹਿਲੀਆਂ 5 ਆਇਤਾਂ ਬਾਰੇ ਗੌਰ ਕਰਾਂਗੇ। ਇਸ ਨਾਹੂਮ ਨਵੀ ਦੀ ਪੁਸਤਕ ਦੇ 2 ਅਧਿਆਏ ਦਾ ਮੁੱਖ ਵਿਸ਼ਾ ਪਰਮੇਸ਼ਵਰ ਦੁਆਰਾ ਨੀਨਵਾ ਸ਼ਹਿਰ ਨੂੰ ਨਾਸ਼ ਕੀਤੇ ਜਾਣ ਦੇ ਫੈਸਲੇ ਨੂੰ ਦੇ ਅਨੁਸਾਰ ਕੰਮ ਕਰਨਾ ਹੈ। 2 ਅਤੇ 3 ਅਧਿਆਇਆਂ ਵਿੱਚ ਅਸੀਂ ਪਰਮੇਸ਼ਵਰ ਦੇ ਨਿਆਂ ਅਤੇ ਉਸਦੀ ਭਲਾਈ ਨੂੰ ਵੇਖਣ ਜਾ ਰਹੇ ਹਾਂ, ਜੋ ਕਿ ਪਰਮੇਸ਼ਵਰ ਇਸ ਫੈਸਲੇ ਦੇ ਅਨੁਸਾਰ ਕੰਮ ਕਰਨ ਦੇ ਵਿੱਚ ਪ੍ਰਗਟ ਕਰਨ ਜਾ ਰਿਹਾ ਹੈ। ਪਰਮੇਸ਼ਵਰ ਨੇ ਨੀਨਵਾ ਸ਼ਹਿਰ ਨੂੰ ਨਾਸ਼ ਕਰਨ ਦੇ ਬਾਰੇ ਸਿਰਫ ਗੱਲਾਂ ਹੀ ਨਹੀਂ ਸੀ ਕੀਤੀਆਂ, ਪਰਮੇਸ਼ਵਰ ਨੇ ਇਸੇ ਤਰ੍ਹਾਂ ਕੀਤਾ ਵੀ ਸੀ ਅਤੇ ਉਸਨੇ ਇਹ ਸਭ ਕੁਝ ਬਹੁਤ ਹੀ ਮਹੱਤਵਪੂਰਨ ਤਰੀਕੇ ਦੇ ਨਾਲ ਕੀਤਾ ਸੀ। 2 ਅਧਿਆਇ ਦਾ ਮੁੱਖ ਵਿਸ਼ਾ ਅਸ਼ੂਰ ਦਾ ਨਾਸ਼ ਕੀਤਾ ਜਾਣਾ ਹੈ। ਇਸ 2 ਅਧਿਆਇ ਵਿੱਚ ਨਾਹੂਮ ਅਸ਼ੂਰ ਦੇ ਉੱਤੇ ਭੇਜੀ ਜਾਣ ਵਾਲੀ ਇੱਕ ਬਹੁਤ ਹੀ ਭਿਆਨਕ ਸਜ਼ਾ ਦੇ ਬਾਰੇ ਭਵਿੱਖਬਾਣੀ ਕਰਦਾ ਹੈ। ਇਤਿਹਾਸ ਇਸ ਦੇ ਬਾਰੇ ਸਾਖੀ ਦਿੰਦਾ ਹੈ ਕਿ ਇਹ ਭਵਿੱਖਬਾਣੀ ਸ਼ਬਦਿਕ ਤੌਰ 'ਤੇ ਪੂਰੀ ਹੋਈ ਸੀ। ਪਰਮੇਸ਼ੁਰ ਨੇ 1 ਅਧਿਆਇ ਵਿੱਚ ਇਸ ਬਾਰੇ ਸਾਫ਼ ਤੌਰ 'ਤੇ ਆਖਿਆ ਸੀ। ਇੱਥੇ ਨਾਹੂਮ ਨਵੀ ਦੀ ਪੁਸਤਕ 1 ਅਧਿਆਏ ਉਸਦੀ 14 ਆਇਤ ਦੇ ਵਚਨ ਇਸ ਤਰ੍ਹਾਂ ਹਨ, ਯਹੋਵਾ ਨੇ ਤੇਰੇ ਵਿਖੇ ਹੁਕਮ ਦਿੱਤਾ ਹੈ ਕਿ ਤੇਰੇ ਨਾਂ ਦੀ ਵੰਸ਼ ਫੇਰ ਨਾ ਰਹੇਗੀ। ਤੇਰੇ ਦੇਵਤਿਆਂ ਦੇ ਮੰਦਰ ਤੋਂ ਮੈਂ ਉੱਕਰੀ ਹੋਈ ਮੂਰਤ ਔਰ ਢਾਲੇ ਹੋਏ ਬੁੱਤ ਕੱਟ ਸੁੱਟਾਂਗਾ। ਮੈਂ ਤੇਰੀ ਕਬਰ ਪੁੱਟਾਂਗਾ ਕਿਉਂ ਜੋ ਤੂੰ ਨਿਖਿੱਧ ਹੈ। ਅਸੀਂ ਇੱਥੇ ਵੇਖਦੇ ਹਾਂ ਕਿ ਇੱਥੇ ਦੂਸਰੇ ਸ਼ਬਦਾਂ ਵਿੱਚ ਉਹ ਅਸ਼ੂਰ ਨੂੰ ਆਖਦਾ ਹੈ, ਮੈਂ ਤੁਹਾਨੂੰ ਦਫਨਾਉਣ ਜਾ ਰਿਹਾ ਹਾਂ। ਅਤੇ ਮੇਰੇ 'ਤੇ ਵਿਸ਼ਵਾਸ ਕਰੋ ਕਿ ਇਹ ਠੀਕ ਇਸੇ ਤਰ੍ਹਾਂ ਹੀ ਵਾਪਰਿਆ ਸੀ। 2 ਅਧਿਆਏ ਦੀ ਪਹਿਲੀ ਆਇਤ ਦੇ ਵਚਨ ਹਨ, ਇਹ ਮਿਦੋ ਸ਼ਹਿਰ ਦੇ ਬਾਰੇ ਹੈ। ਇਸ ਵਿੱਚ ਲਿਖਿਆ ਹੈ, ਭੰਨਣ ਵਾਲਾ ਤੇਰੇ ਵਿਰੁੱਧ ਚੜ੍ਹ ਆਇਆ ਹੈ, ਗੜ੍ਹ ਦੀ ਰਾਖੀ ਕਰ, ਰਾਹ ਤੱਕ ਕਮਰ ਕੱਸ, ਆਪਣਾ ਬਲ ਬਹੁਤ ਵਧਾ। ਇਹ ਮਿਦੋ ਬਾਬਲ ਦੀਆਂ ਫੌਜਾਂ ਦਾ ਜ਼ਿਕਰ ਕਰਦਾ ਹੈ ਜੋ ਕਿ ਅਸ਼ੂਰ ਦੇ ਵਿਰੁੱਧ ਆ ਖੜੀਆਂ ਹੋਈਆਂ ਹਨ ਅਤੇ ਜਿਨ੍ਹਾਂ ਨੇ ਇਸ ਨੂੰ ਜ਼ੈਰੈਕਸ ਅਤੇ ਨੋਬੋਪੋਲਸਰ ਦੀ ਅਗਵਾਈ ਹੇਠ 612 ਈਸਵੀ ਦੇ ਵਿੱਚ ਨਾਸ਼ ਕੀਤਾ ਸੀ। ਇਹ ਬੜੀ ਰੋਚਕ ਗੱਲ ਹੈ ਕਿ ਨਹੂਮ ਅਸ਼ੂਰ ਨੂੰ ਆਖਦਾ ਹੈ ਕਿ ਤੁਸੀਂ ਸੱਚਮੁੱਚ ਆਪਣੇ ਆਪ ਨੂੰ ਬਹੁਤ ਦ੍ਰਿੜ ਕੀਤਾ ਹੈ। ਅਸ਼ੂਰੀਆਂ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਹੈ ਅਤੇ ਉਹਨਾਂ ਨੇ ਸੋਚਿਆ ਸੀ ਕਿ ਉਹਨਾਂ ਦੀ ਜੋ ਰਾਜਧਾਨੀ ਸੀ ਉਹ ਪਹੁੰਚ ਤੋਂ ਬਾਹਰ ਹੈ ਸੀ ਅਤੇ ਉਹ ਕਿਸੇ ਤਰ੍ਹਾਂ ਦੀ ਵੀ ਸਜ਼ਾ ਨੂੰ ਝੱਲ ਸਕਦੇ ਸਨ, ਕਿਸੇ ਤਰ੍ਹਾਂ ਦੇ ਵੀ ਨਿਆਂ ਨੂੰ ਝੱਲ ਸਕਦੇ ਸਨ। ਪਰ ਪਰਮੇਸ਼ਵਰ ਇਸ ਕੌਮ ਨੂੰ ਆਖ ਰਿਹਾ ਹੈ ਕਿ ਤੁਹਾਡਾ ਨਾਸ਼ ਕੀਤਾ ਜਾਣ ਵਾਲਾ ਹੈ। ਅੱਗੇ 2 ਅਧਿਆਏ ਉਸਦੀ 2 ਆਇਤ ਦੇ ਵਚਨ ਹਨ, ਯਹੋਵਾ ਤਾਂ ਯਾਕੂਬ ਦੀ ਉੱਤਮਤਾਈ ਨੂੰ ਇਸਰਾਇਲ ਦੀ ਉੱਤਮਤਾਈ ਵਾਂਗੂ ਮੋੜ ਦੇਵੇਗਾ, ਕਿਉਂ ਜੋ ਲੁਟੇਰਿਆਂ ਨੇ ਉਹਨਾਂ ਨੂੰ ਖਾਲੀ ਕੀਤਾ ਅਤੇ ਉਹਨਾਂ ਦੀਆਂ ਟਹਿਣੀਆਂ ਦਾ ਨਾਸ ਕੀਤਾ। ਨਹੂਮ ਆਖ ਰਿਹਾ ਹੈ ਕਿ ਉਹ ਸਮਾਂ ਅਸ਼ੂਰ ਦੇ ਉੱਤੇ ਸਜ਼ਾ ਭੇਜਣ ਦਾ ਆ ਗਿਆ ਹੈ ਕਿਉਂਕਿ ਪਰਮੇਸ਼ਵਰ ਨੇ ਉਸਦੇ ਆਪਣੇ ਨਿੱਜ ਲੋਕਾਂ ਦੇ ਨਿਆਂ ਨੂੰ ਪੂਰਾ ਕਰ ਲਿਆ ਹੈ ਅਤੇ ਉਹ ਉਹਨਾਂ ਨੂੰ ਦੁਬਾਰਾ ਫਿਰ ਫਸਾਉਣਾ ਚਾਹੁੰਦਾ ਹੈ। ਯਾਕੂਬ ਅਤੇ ਇਸਰਾਇਲ ਦੋਹਾਂ ਦਾ ਜ਼ਿਕਰ ਕੀਤਾ ਜਾਣਾ, ਇਹ ਯਹੂਦਾ ਅਤੇ ਇਸਰਾਇਲ ਹੈ, ਭਾਵ ਦੱਖਣੀ ਅਤੇ ਉੱਤਰੀ ਦੋਹਾਂ ਪਾਸਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇੱਥੇ ਅਸੀਂ ਇਸ 2 ਆਇਤ ਦੇ ਵਿੱਚ ਜੋ ਲੁਟੇਰੇ ਹਨ ਇਹ ਪਰਮੇਸ਼ਵਰ ਦੇ ਲੋਕਾਂ ਦੇ ਵੈਰੀ ਹਨ, ਖਾਸ ਤੌਰ 'ਤੇ ਅਸ਼ੂਰ ਦੀ ਕੌਮ, ਅਤੇ ਇਹ ਜੋ ਇੱਥੇ ਟਹਿਣੀਆਂ ਦਾ ਜ਼ਿਕਰ ਹੈ ਇਹ ਸ਼ਾਇਦ ਇਸਰਾਇਲੀ ਕੌਮ ਦੇ ਚਿੰਨ੍ਹ ਨੂੰ ਪ੍ਰਗਟ ਕਰਦਾ ਹੈ। ਆਪ ਇਸ ਦੇ ਨਾਲ ਸੰਬੰਧਿਤ ਜ਼ਬੂਰ 80 ਉਸ ਦੀਆਂ 8 ਤੋਂ ਲੈ ਕੇ 16 ਆਇਤਾਂ ਦੇ ਵਚਨਾਂ ਨੂੰ ਵੇਖ ਸਕਦੇ ਹੋ। ਇਹ ਨਹੂਮ ਦੇ ਵਿਸਤਾਰ ਦੇ ਨਾਲ ਦੱਸੀ ਭਵਿੱਖਬਾਣੀ ਦੇ ਬਾਰੇ ਬਿਆਨ ਕਰਨ ਵਾਲਾ ਅਧਿਆਇ ਹੈ ਜੋ ਕਿ ਉਸ ਦੀ ਇੱਕ ਠੀਕ ਅਤੇ ਇਤਿਹਾਸਕ ਲਿਖਤ ਹੈ ਜੋ ਕਿ ਨਹੂਮ ਤੋਂ ਲਗਭਗ 100 ਸਾਲ ਬਾਅਦ ਵਾਪਰਿਆ ਸੀ। ਇਹ ਅਸ਼ੂਰ ਦੀ ਕੌਮ ਦੇ ਉੱਤੇ ਪਰਮੇਸ਼ਵਰ ਦੇ ਦੁਆਰਾ ਭੇਜੀ ਜਾਣ ਵਾਲੀ ਸਜ਼ਾ ਦੇ ਅੰਤ ਦਾ ਜ਼ਿਕਰ ਕਰਦਾ ਹੈ। ਇਹ ਇਸ ਸੱਚਾਈ ਦਾ ਜ਼ਿਕਰ ਕਰਦਾ ਹੈ ਕਿ ਅਸ਼ੂਰ ਕਦੇ ਵੀ ਦੁਬਾਰਾ ਫਿਰ ਸਥਾਪਿਤ ਨਹੀਂ ਕੀਤਾ ਜਾਵੇਗਾ। ਅਸ਼ੂਰ ਕਦੇ ਵੀ ਦੁਬਾਰਾ ਫਿਰ ਸਥਾਪਿਤ ਨਹੀਂ ਕੀਤਾ ਗਿਆ ਅਤੇ ਇਹ ਕਦੇ ਵੀ ਇਸ ਤਰ੍ਹਾਂ ਨਹੀਂ ਕੀਤਾ ਜਾਵੇਗਾ। ਪਰਮੇਸ਼ਵਰ ਦੀ ਬਾਣੀ ਦੇ ਅਨੁਸਾਰ ਬਾਬਲ ਅਤੇ ਇਸ ਦੇ ਨਾਲ ਨਾਲ ਕੁਝ ਹੋਰ ਕੌਮਾਂ ਦੁਬਾਰਾ ਫਿਰ ਉੱਠਣਗੀਆਂ, ਪਰ ਅਸ਼ੂਰ ਜੋ ਕਿ ਪ੍ਰਾਚੀਨ ਜਗਤ ਵਿੱਚ ਪਾਈਆਂ ਜਾਣ ਵਾਲੀਆਂ ਮਹਾਨ ਸ਼ਕਤੀਆਂ ਦੇ ਵਿੱਚੋਂ ਇੱਕ ਸੀ, ਉਹ ਦੁਬਾਰਾ ਫਿਰ ਸਥਾਪਿਤ ਨਹੀਂ ਕੀਤਾ ਜਾਵੇਗਾ। ਪਰਮੇਸ਼ਵਰ ਇਸ ਬਾਰੇ ਸਾਫ਼ ਸਾਫ਼ ਜ਼ਿਕਰ ਕਰ ਰਿਹਾ ਹੈ। ਇੱਥੇ ਨੀਨਵਾ ਦੇ ਉੱਤੇ ਕਬਜ਼ਾ ਕੀਤਾ ਜਾਣਾ ਇੱਕ ਬਹੁਤ ਹੀ ਰੋਚਕ ਤਰੀਕੇ ਦੇ ਨਾਲ ਇਸਦਾ ਵਰਣਨ ਕੀਤਾ ਗਿਆ। ਇਹ ਬਾਈਬਲ ਬਾਣੀ ਦਾ ਭਾਗ ਇਸ ਚੀਜ਼ ਨੂੰ ਪ੍ਰਗਟ ਕਰਦਾ ਹੈ ਕਿ ਇਹ ਸਭ ਕਿੰਨਾ ਭਿਆਨਕ ਹੈ ਸੀ, ਅਤੇ ਆਪ ਇਸ ਅਧਿਆਏ ਦੇ ਉੱਪਰ ਇਹ ਲਿਖ ਸਕਦੇ ਹੋ ਕਿ ਇਹ ਮਨੁੱਖ ਜੋ ਕੁਝ ਬੀਜਦਾ ਹੈ ਸੋਈ ਵੱਢੇਗਾ, ਜਿਵੇਂ ਕਿ ਗਲਾਤੀਆਂ ਦੀ ਪੱਤਰੀ 6 ਅਧਿਆਏ ਉਸਦੀ 7 ਆਇਤ ਦੇ ਵਚਨਾਂ ਵਿੱਚ ਅਸੀਂ ਪੜ੍ਹਦੇ ਹਾਂ। ਅਸ਼ੂਰ ਇੱਕ ਬਹੁਤ ਹੀ ਵਹਿਸ਼ੀ ਕੌਮ ਹੈ ਸੀ ਅਤੇ ਉਹ ਉਹਨਾਂ ਜਗਤ ਦੀਆਂ ਮਹਾਨ ਵਹਿਸ਼ੀ ਕੌਮਾਂ ਦੇ ਵਿੱਚੋਂ ਜੋ ਕਿ ਕਦੇ ਵੀ ਹੋਈਆਂ ਹੋਣ। ਮਿਸਾਲ ਵਜੋਂ ਇੱਕ ਉਦਾਹਰਣ ਉਸ ਕੰਮ ਦੀ ਜਿਹੜਾ ਕਿ ਅਸ਼ੂਰ ਨੇ ਕਿਸੇ ਦੁਸ਼ਮਣ ਦੇ ਨਾਲ ਕੀਤਾ ਸੀ, ਉਹ ਇਹ ਸੀ ਕਿ ਉਸ ਨੂੰ ਮਾਰੂਥਲ ਦੇ ਵਿੱਚ ਦੱਬ ਦਿੰਦੇ ਸਨ, ਠੀਕ ਉਸ ਦੀ ਠੋਡੀ ਤੱਕ ਉਸ ਨੂੰ ਗਰਮ ਰੇਤ ਦੇ ਵਿੱਚ ਦੱਬ ਦਿੰਦੇ ਸਨ ਅਤੇ ਫਿਰ ਉਹ ਉਸ ਦੇ ਗਲ ਦੇ ਵਿੱਚ ਇੱਕ ਰੱਸਾ ਪਾ ਦਿੰਦੇ ਸਨ ਅਤੇ ਫਿਰ ਉਸ ਨੂੰ ਉਸ ਤਪਦੀ ਧੁੱਪ ਦੇ ਵਿੱਚ ਛੱਡ ਦਿੰਦੇ ਸਨ। ਫਿਰ ਇਸ ਤਰ੍ਹਾਂ ਉਹ ਮਨੁੱਖ ਪਹਿਲਾਂ ਪਾਗਲ ਹੋ ਜਾਂਦਾ ਸੀ ਅਤੇ ਫਿਰ ਮਰ ਜਾਂਦਾ ਸੀ। ਇਹੋ ਹੀ ਉਹ ਕੰਮ ਸੀ ਜੋ ਕਿ ਅਸ਼ੂਰੀ ਲੋਕ ਕਰਦੇ ਸਨ। ਕੁਝ ਹੋਰ ਵੀ ਇਹੋ ਜਿਹੀਆਂ ਘਟਨਾਵਾਂ ਉਹਨਾਂ ਦੇ ਨਾਲ ਕਰਦੇ ਸਨ। ਇਹ ਆਖਿਆ ਗਿਆ ਹੈ ਕਿ ਜਦੋਂ ਅਸ਼ੂਰੀ ਕੌਮ ਆਈ ਸੀ ਤਦ ਬਹੁਤ ਸਾਰੇ ਸਥਾਨਾਂ ਉੱਤੇ ਸਮੁੱਚੇ ਸਮਾਜ ਜੋ ਕਿ ਇੱਕ ਬਹੁਤ ਸਾਰੀ ਗਿਣਤੀ ਦੇ ਵਿੱਚ ਲੋਕ ਇਹਨਾਂ ਵਹਿਸ਼ੀ ਅਸ਼ੂਰੀਆਂ ਦੇ ਹੱਥਾਂ ਵਿੱਚ ਪੈਣ ਨਾਲੋਂ ਉਹ ਆਪਣੇ ਆਤਮ ਨੂੰ ਆਤਮ ਹੱਤਿਆ ਦੇ ਨਾਲ ਮਾਰ ਲੈਂਦੇ ਸਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਸ਼ੂਰੀ ਲੋਕਾਂ ਤੋਂ ਪ੍ਰਾਚੀਨ ਜਗਤ ਦੇ ਲੋਕ ਡਰਦੇ ਸਨ। ਅਸੀਂ ਨਹੂਮ ਨਵੀ ਦੀ ਪੁਸਤਕ ਵਿੱਚ ਵੇਖਦੇ ਹਾਂ ਕਿ ਅਸ਼ੂਰ ਦੁਬਾਰਾ ਫਿਰ ਕਿਰਿਆਸ਼ੀਲ ਹੋ ਰਿਹਾ ਹੈ, ਪਰ ਹੁਣ ਉਹਨਾਂ ਦੀ ਇਹ ਹੱਦ ਖਤਮ ਹੋਣ ਵਾਲੀ ਹੈ। ਹੁਣ ਉਹ ਹਮਲਾਵਰ ਨਹੀਂ ਬਲਕਿ ਨੀਨਵਾ ਅਤੇ ਬਾਬਲ ਦੇ ਲੋਕ ਉਹਨਾਂ ਦੇ ਵਿਰੁੱਧ ਆ ਰਹੇ ਹਨ। ਅੱਗੇ 3 ਆਇਤ ਦੇ ਵਚਨ ਹਨ, ਉਹਦੇ ਸੂਰਬੀਰਾਂ ਦੀਆਂ ਢਾਲਾਂ ਲਾਲ ਕੀਤੀਆਂ ਹੋਈਆਂ ਹਨ, ਫੌਜੀ ਕਿਰਮਚੀ ਵਰਦੀ ਪਹਿਨੇ ਹੋਏ ਹਨ, ਰੱਥ ਦਾ ਸਪਾਤ ਅੱਗ ਵਾਂਗ ਚਮਕਦਾ ਹੈ, ਉਹਦੀ ਤਿਆਰੀ ਦੇ ਦਿਨ ਵਿੱਚ ਸਰੂ ਦੇ ਵਰਸ਼ੇ ਝੁਲਾਏ ਜਾਂਦੇ ਹਨ। ਗੌਰ ਕਰੋ ਕਿ ਇੱਥੇ ਆਖਿਆ ਗਿਆ ਹੈ ਕਿ ਉਹਦੇ ਸੂਰਬੀਰਾਂ ਦੀਆਂ ਢਾਲਾਂ ਲਾਲ ਕੀਤੀਆਂ ਹੋਈਆਂ ਹਨ। ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ਉਹਨਾਂ ਦੀਆਂ ਢਾਲਾਂ ਲਹੂ ਦੇ ਨਾਲ ਲਾਲ ਕੀਤੀਆਂ ਗਈਆਂ ਹਨ, ਜਿਵੇਂ ਕਿ ਕੋਈ ਇਸ ਬਾਰੇ ਤਜਵੀਜ਼ ਦਿੰਦਾ ਹੈ। ਜੋ ਅਸ਼ੂਰੀ ਸਨ ਉਹ ਕਿਰਮਚੀ ਜਾਂ ਲਾਲ ਰੰਗ ਦੇ ਸ਼ੌਕੀਨ ਖਾਸ ਤੌਰ 'ਤੇ ਸਨ ਅਤੇ ਉਹ ਆਪਣੀ ਸਾਰੀ ਕਲਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਲਾਲ ਰੰਗ ਅਕਸਰ ਪਾਇਆ ਜਾਂਦਾ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਉਹਨਾਂ ਦੇ ਲਈ ਇਹ ਸਭ ਕੁਝ ਬਹੁਤ ਹੀ ਰੋਚਕ ਹੈ ਸੀ, ਉਹ ਹਰ ਚੀਜ਼ ਨੂੰ ਲਾਲ ਰੰਗ ਦੇ ਸਨ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਉਹਨਾਂ ਨੇ ਤਾਂਬੇ ਦੀਆਂ ਢਾਲਾਂ ਦਾ ਇਸਤੇਮਾਲ ਕੀਤਾ ਸੀ ਅਤੇ ਧੁੱਪ ਦਾ ਪਰਛਾਵਾਂ ਇਸ ਤਾਂਬੇ ਉੱਤੇ ਲਾਲ ਨਜ਼ਰ ਆਉਂਦਾ ਸੀ। ਉਹ ਇਹ ਸਭ ਕੁਝ ਕਿਉਂ ਕਰਦੇ ਸਨ? ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਅਜਿਹਾ ਉਹਨਾਂ ਦੇ ਵੈਰੀਆਂ ਨੂੰ ਡਰਾਉਣ ਦੇ ਲਈ ਕਰਦੇ ਸਨ। ਜਿਵੇਂ ਕਿ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਯੁੱਧ ਦੇ ਖੇਤਰ ਦੇ ਵਿੱਚ ਇਹੋ ਜਿਹਾ ਬਹੁਤ ਕੁਝ ਪਾਗਲਪੁਣਾ ਕੀਤਾ ਜਾਂਦਾ ਹੈ। ਆਪ ਆਪਣੇ ਵੈਰੀਆਂ ਨੂੰ ਉਨਾ ਹੀ ਡਰਾਉਣਾ ਚਾਹੁੰਦੇ ਹੋ ਜਿੰਨਾ ਕਿ ਆਪ ਅਜਿਹਾ ਕਰ ਸਕੋ। ਦੂਸਰੇ ਵਿਸ਼ਵ ਯੁੱਧ ਦੇ ਵਿੱਚ ਜਦੋਂ ਅਮਰੀਕਾ ਨੇ ਐਟਮ ਬੰਬ ਗਿਰਾਇਆ ਸੀ ਤਦ ਉਸ ਤੋਂ ਪਹਿਲਾਂ ਉਸਨੇ ਇੱਕ ਚੇਤਾਵਨੀ ਦਿੱਤੀ ਸੀ ਜਿਸ ਨੂੰ ਕਿ ਜਪਾਨੀਆਂ ਨੇ ਇਹੀ ਸੋਚਿਆ ਸੀ ਕਿ ਅਮਰੀਕਾ ਉਹਨਾਂ ਨੂੰ ਡਰਾ ਰਿਹਾ ਹੈ, ਪਰ ਇਹ ਇਸ ਤਰ੍ਹਾਂ ਨਹੀਂ ਸੀ। ਇੱਥੇ ਨਹੂਮ ਦੀ ਪੁਸਤਕ ਦੇ ਵਿੱਚ ਵੀ ਅਸੀਂ ਇਹ ਦੇਖਦੇ ਹਾਂ ਕਿ ਪਰਮੇਸ਼ਵਰ ਦਾ ਇਹ ਸਿਧਾਂਤ ਹੀ ਕਿਰਿਆਸ਼ੀਲ ਹੁੰਦਾ ਵਿਖਾਇਆ ਗਿਆ ਹੈ ਕਿ ਇਹ ਦੁਸ਼ਮਣ ਜੋ ਕਿ ਬਹੁਤ ਜ਼ਿਆਦਾ ਵਹਿਸ਼ੀ ਹੈ ਸੀ, ਉਹ ਵੀ ਜੋ ਕੁਝ ਉਸਨੇ ਬੀਜਿਆ ਸੀ ਠੀਕ ਉਸੇ ਨੂੰ ਕੱਟੇਗਾ ਵੀ। ਇਸ ਸਭ ਦੇ ਵਿੱਚ ਬਹੁਤ ਮਹੱਤਵਪੂਰਨ ਗੱਲ ਇਹੋ ਹੀ ਹੈ ਕਿ ਯੁੱਧ ਦੇ ਖੇਤਰ ਵਿੱਚ ਆਪ ਆਪਣੇ ਵੈਰੀ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਅਤੇ ਸ਼ਾਇਦ ਇਹੋ ਹੀ ਕਾਰਨ ਹੈ ਕਿ ਜੋ ਅਸ਼ੂਰੀ ਸਨ ਉਹ ਲਾਲ ਰੰਗ ਦਾ ਇਸਤੇਮਾਲ ਕਰਦੇ ਸਨ। ਇੱਥੇ ਆਖਿਆ ਗਿਆ ਹੈ ਕਿ ਉਹਦੇ ਸੂਰਵੀਰਾਂ ਦੀਆਂ ਢਾਲਾਂ ਲਾਲ ਕੀਤੀਆਂ ਹੋਈਆਂ ਹਨ। ਇੱਥੇ ਦੁਬਾਰਾ ਫਿਰ ਅਸੀਂ ਲਾਲ ਰੰਗ ਦਾ ਇਸਤੇਮਾਲ ਕੀਤਾ ਗਿਆ ਵੇਖਦੇ ਹਾਂ। ਅਸ਼ੂਰੀਆਂ ਦੀਆਂ ਵਰਦੀਆਂ ਲਾਲ ਸਨ। ਇੱਥੇ ਅੱਗੇ ਆਖਿਆ ਗਿਆ ਕਿ ਰੱਥ ਦਾ ਸਪਾਤ ਅੱਗ ਵਾਂਗ ਚਮਕਦਾ ਹੈ। ਉਹਦੀ ਤਿਆਰੀ ਦੇ ਦਿਨ ਵਿੱਚ ਸਰੂ ਦੇ ਵਰਸ਼ੇ ਚੁਲਾਏ ਜਾਂਦੇ ਹਨ। ਇਹ ਉਹਨਾਂ ਦੇ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਕਿ ਉਹਨਾਂ ਦੇ ਰੱਥਾਂ ਦੇ ਉੱਤੇ ਹੋਇਆ ਕਰਦਾ ਸੀ ਅਤੇ ਉਹ ਵਿਧੀ ਜਿਸ ਦੇ ਨਾਲ ਉਹ ਬਣਾਏ ਗਏ ਸਨ। ਅਸ਼ੂਰੀ ਰੱਥ ਲੱਕੜੀ ਦੇ ਨਹੀਂ ਸਨ ਬਣਾਏ ਜਾਂਦੇ ਉਹਨਾਂ ਰੱਥਾਂ ਦੀ ਤਰ੍ਹਾਂ ਜੋ ਕਿ ਅੱਜ ਆਪ ਕੈਰੋ ਭਾਵ ਮਿਸਰ ਦੇ ਅਜਾਇਬ ਘਰ ਦੇ ਵਿੱਚ ਵੇਖਦੇ ਹੋ। ਜੋ ਮਿਸਰੀ ਸਨ ਉਹ ਆਪਣੇ ਰੱਥਾਂ ਨੂੰ ਬਣਾਉਣ ਦੇ ਵਿੱਚ ਬਹੁਤ ਸਾਰੀ ਲੱਕੜੀ ਦਾ ਇਸਤੇਮਾਲ ਕਰਦੇ ਸਨ, ਪਰ ਇਸ ਤਰ੍ਹਾਂ ਜਾਪਦਾ ਹੈ ਕਿ ਜੋ ਅਸ਼ੂਰੀ ਸਨ ਉਹਨਾਂ ਦੇ ਕੋਲ ਅਤਿ ਆਧੁਨਿਕ ਰੱਥ ਦੇ ਨਮੂਨੇ ਪਾਏ ਜਾਂਦੇ ਸਨ। 4 ਆਇਤ ਦੇ ਵਚਨ ਇਸ ਤੋਂ ਬਾਅਦ ਇਸ ਤਰ੍ਹਾਂ ਹਨ, ਰੱਥ ਸੜਕਾਂ ਵਿੱਚ ਸਿਰ ਤੋੜ ਭੱਜਦੇ ਹਨ, ਉਹ ਚੌਂਕਾਂ ਵਿੱਚ ਇੱਧਰ ਉੱਧਰ ਭੱਜੇ ਜਾਂਦੇ ਹਨ, ਵੇਖਣ ਵਿੱਚ ਉਹ ਮਸਾਲਾਂ ਵਰਗੇ ਹਨ, ਉਹ ਬਿਜਲੀ ਵਾਂਗੂ ਦੌੜਦੇ ਹਨ। 4 ਆਇਤ ਦੇ ਵਚਨਾਂ ਵਿੱਚ ਉਹ ਬਾਈਬਲ ਬਾਣੀ ਦੀ ਵਿਆਖਿਆ ਦੀ ਵਿਧੀ ਦਾ ਜ਼ਿਕਰ ਕਰਦੇ ਹਨ ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਇੱਥੇ ਜੋ ਨਹੂਮ ਨਬੀ ਹੈ ਉਹ ਬੈਰੀ ਦੇ ਰੱਥਾਂ ਅਤੇ ਅਸ਼ੂਰੀਆਂ ਦੇ ਰੱਥਾਂ ਦੇ ਵਿੱਚ ਕਾਰ ਹੋਣ ਵਾਲੇ ਯੁੱਧ ਦਾ ਜ਼ਿਕਰ ਕਰ ਰਿਹਾ ਹੈ। ਅਸਲ ਵਿੱਚ ਇਹ ਕੀ ਵਾਪਰਿਆ ਸੀ ਕਿ ਜਦੋਂ ਇਹ ਵੈਰੀ ਅਸ਼ੂਰ ਦੇ ਵਿਰੁੱਧ ਆਇਆ ਤਦ ਉਹਨਾਂ ਨੇ ਚੰਗੀ ਤਰ੍ਹਾਂ ਸੁਰੱਖਿਅਤ ਰੱਖੇ ਗਏ ਨੀਨਵਾ ਸ਼ਹਿਰ ਦਾ ਸਾਹਮਣਾ ਕੀਤਾ ਸੀ। ਡੀਓ ਡੋ ਰਸੀਕੁਸ, ਇੱਕ ਯੂਨਾਨੀ ਇਤਿਹਾਸਕਾਰ, ਸਾਨੂੰ ਦੱਸਦਾ ਹੈ ਕਿ ਨੀਨਵਾ ਦੇ 1500 ਬੁਰਜ ਹੈ ਸਨ ਜਿਨ੍ਹਾਂ ਵਿੱਚੋਂ ਹਰੇਕ 200 ਫੁੱਟ ਉੱਚਾ ਹੈ ਸੀ, ਪਰ ਇਸ ਦੇ ਉੱਤੇ ਕਬਜ਼ਾ ਕੀਤੇ ਜਾਣ ਦੇ ਵਕਤ ਟਿਗ੍ਰਿਸ ਨਦੀ ਦੇ ਵਿੱਚ ਹੜ੍ਹ ਆਇਆ ਸੀ ਅਤੇ ਇਸ ਨੇ ਇਸ ਸ਼ਹਿਰ ਦੇ ਚਾਰ ਦੀਵਾਰੀ ਦੇ ਇੱਕ ਸਮੁੱਚੇ ਭਾਗ ਨੂੰ ਗਿਰਾ ਦਿੱਤਾ ਸੀ। ਇਸ ਨਦੀ ਨੇ ਉਹ ਕੀਤਾ ਸੀ ਜੋ ਕਿ ਵੈਰੀ ਨਹੀਂ ਸੀ ਕਰ ਸਕਦਾ। ਇਸ ਨੇ ਨੀਨਵਾ ਦੀਆਂ ਦੀਵਾਰਾਂ ਨੂੰ ਢਾ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਦਾ ਵੈਰੀ ਇਸ ਦੇ ਅੰਦਰ ਜਾਣ ਦੇ ਯੋਗ ਹੋ ਸਕਿਆ ਸੀ ਅਤੇ ਇਸ ਦੇ ਦੁਆਰਾ ਉਹ ਸ਼ਹਿਰ ਦੇ ਅੰਦਰ ਆ ਸਕਿਆ ਸੀ। ਉਹਨਾਂ ਨੇ ਉਹਨਾਂ ਲਹਿਰਾਂ ਨੂੰ ਖੋਲ੍ਹ ਦਿੱਤਾ ਸੀ ਜੋ ਕਿ ਸਿੰਚਾਈ ਦੇ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਸਨ। ਇਸ ਤਰ੍ਹਾਂ ਜੋ ਮਹਿਲ ਸੀ ਉਹ ਪਾਣੀ ਦੇ ਨਾਲ ਭਰ ਗਿਆ ਸੀ। ਇਹ ਉਹ ਤਰੀਕਾ ਸੀ ਜਿਸ ਦੇ ਦੁਆਰਾ ਵੈਰੀ ਇਸ ਸ਼ਹਿਰ ਦੇ ਉੱਤੇ ਆਪਣਾ ਕਬਜ਼ਾ ਕਰ ਸਕਿਆ ਸੀ। ਇਸ ਦੀ ਜੋ ਸਫੀਲ ਨੂੰ ਤੋੜਿਆ ਗਿਆ ਸੀ ਉਹ ਇੰਨਾ ਵੱਡਾ ਹੈ ਸੀ ਕਿ ਵੈਰੀ ਦੇ ਰੱਥ ਇਸ ਦੇ ਅੰਦਰ ਵਿੱਚੋਂ ਗੁਜ਼ਰ ਸਕਦੇ ਸਨ। ਜੋ ਕੁਝ 4 ਆਇਤ ਦੇ ਵਿੱਚ ਦਰਸਾਇਆ ਗਿਆ ਹੈ ਉਹ ਰੱਥਾਂ ਦੇ ਯੁੱਧ ਤੋਂ ਬਗੈਰ ਹੋਰ ਕੁਝ ਵੀ ਨਹੀਂ ਜੋ ਕਿ ਉਸ ਸਮੇਂ ਵਾਪਰਿਆ ਸੀ। ਮੈਂ ਇੱਥੇ ਭਵਿੱਖਬਾਣੀ ਦੀ ਵਿਆਖਿਆ ਦਾ ਇੱਕ ਕਿਸਮ ਦਾ ਜ਼ਿਕਰ ਕਰਨਾ ਚਾਹਾਂਗਾ। ਬਹੁਤ ਸਾਰੇ ਲੋਕ ਹਨ ਜੋ ਕਿ ਇਹ ਆਖਦੇ ਹਨ ਕਿ ਇਹ ਜੋ 4 ਆਇਤ ਦੇ ਵਚਨ ਹਨ ਇਹ ਮੋਟਰ ਗੱਡੀਆਂ ਦੇ ਸੰਬੰਧ ਵਿੱਚ ਕੀਤੀ ਭਵਿੱਖਬਾਣੀ ਹੈ, ਪਰ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਅਸੀਂ ਭਵਿੱਖਬਾਣੀ ਦੇ ਸੰਬੰਧ ਵਿੱਚ ਕਈ ਵਾਰ ਆਪਣੇ ਆਪ ਨੂੰ ਪਰਮੇਸ਼ੁਰ ਦੀ ਬਾਣੀ ਦੇ ਪ੍ਰਤੀ ਨਾਸਤਿਕ ਬਣਾ ਸਕਦੇ ਹਾਂ। ਕੁਝ ਲੋਕ ਅੱਜ ਭਵਿੱਖਬਾਣੀ ਦੇ ਉੱਤੇ ਹੀ ਨਿਰਭਰ ਹਨ ਅਤੇ ਉਹ ਉਹਨਾਂ ਦੀਆਂ ਵਿਆਖਿਆਵਾਂ ਦੇ ਵਿੱਚ ਨਾਸਤਿਕ ਹੋਣ ਦਾ ਸਬੂਤ ਪੇਸ਼ ਕਰਦੇ ਹਨ। ਅੱਜ ਜਦੋਂ ਇਸ ਜਗਤ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਅਤੇ ਖਲਬਲੀ ਮਚੀ ਹੋਈ ਹੈ, ਇਸ ਕਰਕੇ ਲੋਕਾਂ ਦੇ ਵਿੱਚ ਭਵਿੱਖਬਾਣੀ ਦੇ ਸੰਬੰਧ ਵਿੱਚ ਬਹੁਤ ਰੁਚੀ ਪਾਈ ਜਾਂਦੀ ਹੈ। ਮੇਰੇ ਦੋਸਤ, ਇਸ ਭਵਿੱਖਬਾਣੀ ਦੇ ਵਿੱਚ ਮੋਟਰ ਗੱਡੀਆਂ ਦੇ ਨਾਲ ਸੰਬੰਧਿਤ ਕੁਝ ਵੀ ਨਹੀਂ ਪਾਇਆ ਜਾਂਦਾ। ਅਸੀਂ ਦੇਖਦੇ ਹਾਂ ਕਿ ਅਸਲ ਵਿੱਚ ਇਸ ਦੇ ਨਾਲ ਸੰਬੰਧਿਤ ਇੱਥੇ ਕੁਝ ਵੀ ਨਹੀਂ ਪਾਇਆ ਜਾਂਦਾ। ਜਦੋਂ ਨਹੂਮ ਨਬੀ ਇੱਥੇ 4 ਆਇਤ ਦੇ ਵਚਨਾਂ ਵਿੱਚ ਇਸ ਤਰ੍ਹਾਂ ਆਖਦਾ ਹੈ ਤਾਂ ਇਸ ਦਾ ਇਸ ਤੋਂ ਕੀ ਭਾਵ ਹੈ? 4 ਆਇਤ ਦੇ ਵਚਨ ਇਸ ਤਰ੍ਹਾਂ ਹਨ, ਰੱਥ ਸੜਕਾਂ ਵਿੱਚ ਸਿਰ ਤੋੜ ਭੱਜਦੇ ਹਨ, ਉਹ ਚੌਂਕਾਂ ਵਿੱਚ ਇੱਧਰ ਉੱਧਰ ਭੱਜੇ ਜਾਂਦੇ ਹਨ, ਵੇਖਣ ਵਿੱਚ ਉਹ ਮਸਾਲਾ ਵਰਗੇ ਹਨ, ਉਹ ਬਿਜਲੀ ਵਾਂਗੂ ਦੌੜਦੇ ਹਨ। ਜੀ ਹਾਂ, ਜੇਕਰ ਆਪ ਕਿਸੇ ਅਜਾਇਬ ਘਰ ਦੇ ਵਿੱਚ ਗਏ ਹੋਵੋ ਜਿੱਥੇ ਕਿ ਅਸ਼ੂਰੀਆਂ ਦੀਆਂ ਕੁਝ ਚੀਜ਼ਾਂ ਰੱਖੀਆਂ ਗਈਆਂ ਹੋਣ, ਤਦ ਹੋ ਸਕਦਾ ਹੈ ਕਿ ਆਪ ਨੇ ਇਹ ਜ਼ਰੂਰ ਵੇਖਿਆ ਹੋਵੇਗਾ ਕਿ ਉਹਨਾਂ ਦੇ ਰੱਥਾਂ ਦੇ ਪਹੀਆਂ ਦੇ ਉੱਤੇ ਆਪ ਨੇ ਇਸ ਤਰ੍ਹਾਂ ਜ਼ਰੂਰ ਵੇਖਿਆ ਹੋਵੇਗਾ। ਇਸ ਦੇ ਜੋ ਪਹੀਏ ਸਨ ਉਹਨਾਂ ਦੇ ਹੱਬਾਂ ਦੇ ਉੱਤੇ ਇੱਕ ਬਹੁਤ ਹੀ ਤਿੱਖਾ ਬਲੇਡ ਪਾਇਆ ਜਾਂਦਾ ਸੀ। ਇਹ ਇੱਕ ਦਾਤੀ ਜਾਂ ਇੱਕ ਤਲਵਾਰ ਦੀ ਤਰ੍ਹਾਂ ਹੁੰਦਾ ਸੀ। ਇਹ ਉਸਦੇ ਰੱਥ ਦੇ ਪਹੀਏ ਦੇ ਵਿੱਚੋਂ ਬਾਹਰ ਵੱਲ ਵਧਿਆ ਹੋਇਆ ਇੱਕ ਬਹੁਤ ਹੀ ਘਾਤਕ ਹਥਿਆਰ ਹੁੰਦਾ ਸੀ। ਇਹ ਜੋ ਰੱਥ ਨੂੰ ਚਲਾਉਣ ਵਾਲਾ ਹੁੰਦਾ ਸੀ ਉਹ ਉਸਦੇ ਦੁਸ਼ਮਣ ਦੇ ਬਹੁਤ ਹੀ ਕਰੀਬ ਜਾਂਦਾ ਸੀ ਜਿੰਨਾ ਵੀ ਉਹ ਜਾ ਸਕੇ, ਅਤੇ ਇਹੋ ਹੀ ਉਹ ਤੇਜ਼ ਹਥਿਆਰ ਉਸ ਵੈਰੀ ਦੇ ਹੱਥ ਦੇ ਲੱਕੜੀ ਦੇ ਪਹੀਏ ਨੂੰ ਕੱਟ ਸੁੱਟਦਾ ਸੀ, ਅਤੇ ਇਹ ਇੱਕ ਇਸ ਤਰ੍ਹਾਂ ਦੂਸਰੇ ਵੈਰੀ ਦੇ ਰੱਥ ਦੇ ਪਹੀਏ ਨੂੰ ਤੋੜ ਦਿੰਦਾ ਸੀ। ਕਿਸੇ ਦਾ ਜ਼ਿਕਰ ਨਹੂਮ ਇੱਥੇ ਕਰ ਰਿਹਾ ਹੈ ਅਤੇ ਇਸ ਦਾ ਸੰਬੰਧ ਮੋਟਰ ਗੱਡੀਆਂ ਦੇ ਨਾਲ ਨਹੀਂ ਹੈ। ਇੱਥੇ ਆਖਿਆ ਗਿਆ ਹੈ ਕਿ ਰੱਥ ਸੜਕਾਂ ਵਿੱਚ ਸਿਰ ਤੋੜ ਭੱਜਦੇ ਹਨ, ਵੇਖਣ ਵਿੱਚ ਉਹ ਮਸਾਲਾਂ ਦੇ ਵਰਗੇ ਹਨ, ਉਹ ਬਿਜਲੀ ਵਾਂਗ ਦੌੜਦੇ ਹਨ। ਇਹ ਜੋ ਰੱਥ ਸਨ ਇਹ ਉਸ ਜ਼ਮਾਨੇ ਦੇ ਵਿੱਚ ਬਹੁਤ ਤੇਜ਼ ਭੱਜਦੇ ਸਨ, ਭਾਵੇਂ ਸਾਡੇ ਜ਼ਮਾਨੇ ਦੇ ਵਿੱਚ ਇਹ ਬਹੁਤ ਹੌਲੀ ਜਾਪਦਾ ਹੋਵੇ। ਅਸ਼ੂਰੀਆਂ ਨੇ ਰੱਥਾਂ ਦੇ ਦੁਆਰਾ ਕੁਝ ਕਰਨ ਦੀ ਕਲਾ ਨੂੰ ਬਹੁਤ ਵਿਕਸਿਤ ਕੀਤਾ ਸੀ ਅਤੇ ਜੋ ਉਹਨਾਂ ਦੇ ਦੁਸ਼ਮਣ ਸੀ ਉਸ ਨੇ ਇਸੇ ਦਾ ਸਾਹਮਣਾ ਕੀਤਾ ਸੀ। ਜਦੋਂ ਉਹਨਾਂ ਨੇ ਇਸ ਸ਼ਹਿਰ ਵਿੱਚ ਦੀਆਂ ਗਲੀਆਂ ਅਤੇ ਸ਼ਹਿਰ ਤੋਂ ਬਾਹਰ ਉਹਨਾਂ ਦੇ ਨਾਲ ਯੁੱਧ ਕੀਤਾ ਸੀ, ਇਹ ਯੁੱਧ ਬਹੁਤ ਹੀ ਭਿਆਨਕ ਅਤੇ ਬਹੁਤ ਹੀ ਡਰਾਉਣੀ ਗੱਲ ਹੈ ਸੀ। ਮੇਰੇ ਦੋਸਤ, ਨਹੂਮ ਨਵੀ ਇਸੇ ਸਭ ਦਾ ਜ਼ਿਕਰ ਇੱਥੇ ਕਰ ਰਿਹਾ। ਮੈਂ ਵਿਸ਼ਵਾਸ ਕਰਦਾ ਹਾਂ ਕਿ ਆਪ ਪਰਮੇਸ਼ਵਰ ਦੀ ਇਸ ਬਾਣੀ ਦੇ ਭਾਗ ਵਿੱਚੋਂ ਨੈਤਿਕ ਅਤੇ ਆਤਮਿਕ ਗੱਲਾਂ ਨੂੰ ਸਿੱਖ ਸਕਦੇ ਹੋ, ਪਰ ਮੈਂ ਇਹ ਨਹੀਂ ਸੋਚਦਾ ਕਿ ਆਪ ਇਸ ਭਵਿੱਖਬਾਣੀ ਨੂੰ ਸਾਡੇ ਇਸ ਜ਼ਮਾਨੇ ਦੇ ਵਿੱਚ ਇਸ ਦੀ ਸ਼ਬਦਿਕ ਤੌਰ 'ਤੇ ਵੀ ਵਿਆਖਿਆ ਕਰ ਸਕਦੇ ਹੋ। ਕੀ ਆਪ ਨੇ ਇਸ ਬਾਰੇ ਗੌਰ ਕੀਤਾ ਹੈ ਕਿ ਇਹ ਨਹੂਮ ਦੀ ਪੁਸਤਕ ਕਿੰਨੀ ਮਹੱਤਵਪੂਰਨ ਹੈ? ਆਪ ਇੱਥੇ ਪਰਮੇਸ਼ਵਰ ਦੀ ਬਾਣੀ ਦੀ ਵਿਆਖਿਆ ਕਰਨ ਦੇ ਇੱਕ ਹੋਰ ਮਹਾਨ ਸਿਧਾਂਤ ਨੂੰ ਪਾ ਸਕਦੇ ਹੋ। ਮਿਸਾਲ ਵਜੋਂ, ਜਦੋਂ ਆਪ ਯਸ਼ਾਇਆ ਨਬੀ ਦੀ ਪੁਸਤਕ ਦੇ 17 ਅਧਿਆਏ ਉਸ ਦੀ 10 ਆਇਤ ਦੇ ਵਚਨਾਂ ਵਿੱਚ ਇਸ ਤਰ੍ਹਾਂ ਪੜ੍ਹਦੇ ਹੋ, ਤੈਂ ਤਾਂ ਆਪਣੀ ਮੁਕਤੀ ਦੇ ਪਰਮੇਸ਼ਵਰ ਨੂੰ ਵਿਸਾਰ ਦਿੱਤਾ ਅਤੇ ਆਪਣੀ ਤਕੜੀ ਚਟਾਨ ਨੂੰ ਚੇਤੇ ਨਾ ਰੱਖਿਆ, ਸੋ ਭਾਵੇਂ ਤੂੰ ਸੋਹਣੇ ਬੂਟੇ ਲਾਵੇਂ ਅਤੇ ਓਪਰੇ ਦੀ ਦਾਬ ਨੂੰ ਦੱਬੇ। ਤਦ ਆਪ ਇਸ ਦੀ ਵਿਆਖਿਆ ਦਾ ਅਰਥ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਅੱਜ ਜੋ ਸੰਤਰੇ ਦੇ ਦਰਖਤ ਹਨ ਉਹਨਾਂ ਤੋਂ ਇਸ ਦਾ ਭਾਵ ਜੋ ਹੈ ਕਿ ਅੱਜ ਉਸ ਦੇਸ਼ ਦੇ ਵਿੱਚ ਪਾਏ ਜਾਂਦੇ ਹਨ। ਸੰਤਰੇ ਦੇ ਦਰਖਤ ਦਾ ਸੁਭਾਵਿਕ ਆਰੰਭ ਇਸਰਾਇਲ ਹੈ। ਅਸਲ ਵਿੱਚ ਉਹ ਸਾਰਾ ਖੇਤਰ ਸੰਤਰਿਆਂ ਦੀ ਖੇਤੀ ਕਰਦਾ ਹੈ, ਇੱਥੋਂ ਤੱਕ ਕਿ ਸੁਲੇਮਾਨ ਰਾਜਾ ਦੇ ਜ਼ਮਾਨੇ ਵਿੱਚ ਵੀ। ਜਦੋਂ ਸੁਲੇਮਾਨ ਸ੍ਰੇਸ਼ਟ ਗੀਤ ਦਾ ਜ਼ਿਕਰ ਕਰਦਾ ਹੈ ਤਦ ਉਹ ਇੱਕ ਸੇਬ ਦੇ ਦਰਖਤ ਦੇ ਥੱਲੇ ਰਹਿਣ ਦਾ ਜ਼ਿਕਰ ਕਰਦਾ ਹੈ। ਇਹ ਅਸਲ ਵਿੱਚ ਸ੍ਰੇਸ਼ਟ ਗੀਤ ਦੀ ਪੁਸਤਕ 2 ਅਧਿਆਏ ਉਸਦੀ 3 ਆਇਤ ਦੇ ਵਚਨਾਂ ਦੇ ਵਿੱਚ ਪਾਇਆ ਜਾਣ ਵਾਲਾ ਫਲ ਸੰਤਰੇ ਦਾ ਫਲ ਦਾ ਦਰਖਤ ਹੀ ਹੈ। ਮੈਂ ਇੱਥੇ ਇਹ ਆਖਣਾ ਚਾਹਾਂਗਾ ਕਿ ਅਸੀਂ ਪਰਮੇਸ਼ਵਰ ਦੀ ਬਾਣੀ ਦੀ ਵਿਆਖਿਆ ਭਿੰਨ ਲੋਕਾਂ ਦੇ ਲਈ ਸਥਾਨ ਦੇ ਉੱਤੇ ਇੱਕ ਸਥਾਨ ਦੇ ਉੱਤੇ ਨਹੀਂ ਕਰ ਸਕਦੇ ਅਤੇ ਫਿਰ ਇਸ ਤਰ੍ਹਾਂ ਕਰਦਿਆਂ ਹੋਇਆਂ ਉਹਨਾਂ ਨੂੰ ਅੱਜ ਤੱਕ ਆਧੁਨਿਕ ਸਮੇਂ ਤੱਕ ਲਿਆ ਕੇ ਉਹਨਾਂ ਨੂੰ ਅਸੀਂ ਆਪਣੇ ਖੁਦ ਦੇ ਜ਼ਮਾਨੇ ਦੇ ਲਈ ਇਸ ਦੀ ਵਿਆਖਿਆ ਨਹੀਂ ਕਰ ਸਕਦੇ। ਮੈਂ ਇੱਥੇ ਦੁਬਾਰਾ ਫਿਰ ਦੱਸਣਾ ਚਾਹਾਂਗਾ ਕਿ ਇਹ ਯੂਨਾ ਨਵੀ ਦੀ ਛੋਟੀ ਪੁਸਤਕ ਅਤੇ ਨਹੂਮ ਦੀ ਪੁਸਤਕ ਇੱਕ ਦੂਸਰੇ ਦੇ ਨਾਲ ਜੁੜੀਆਂ ਹੋਈਆਂ ਹਨ। ਜੋ ਕੁਝ ਅਸੀਂ ਯੂਨਾ ਨਵੀ ਦੀ ਪੁਸਤਕ ਵਿੱਚ ਪੜ੍ਹਦੇ ਹਾਂ ਉਹ ਤਾਂ ਅਸਲ ਵਿੱਚ ਇਹ ਭਵਿੱਖਬਾਣੀ ਨਹੀਂ ਹੈ, ਬਲਕਿ ਉਹ ਤਾਂ ਯੂਨਾ ਦੇ ਪ੍ਰਚਾਰ ਦੇ ਕੰਮ ਦੀ ਲਿਖਤ ਹੈ ਜੋ ਕਿ ਉਸਨੇ ਨਿਨਵਾ ਸ਼ਹਿਰ ਵਿੱਚ ਕੀਤਾ ਸੀ, ਜਦੋਂ ਕਿ ਉਹ ਸਾਰੇ ਲੋਕ ਪਰਮੇਸ਼ਵਰ ਵੱਲ ਮੁੜ ਗਏ ਸਨ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਸਜ਼ਾ ਦੇਣ ਤੋਂ ਬਚਾ ਲਿਆ ਸੀ। ਪਰ ਫਿਰ ਸਮਾਂ ਗੁਜ਼ਰਦਾ ਗਿਆ ਅਤੇ ਉਹ ਪਰਮੇਸ਼ਵਰ ਤੋਂ ਦੂਰ ਹੋ ਗਏ। ਯੂਨਾ ਨਵੀ ਤੋਂ 100 ਸਾਲ ਬਾਅਦ ਪਰਮੇਸ਼ਵਰ ਨੇ ਨਹੂਮ ਨੂੰ ਨਵੀ ਵਜੋਂ ਖੜਾ ਕੀਤਾ ਅਤੇ ਉਸਦਾ ਸਮੁੱਚਾ ਸੰਦੇਸ਼ ਨੀਨਵਾ ਦੇ ਵਿਰੁੱਧ ਵੀ ਸੰਬੋਧਿਤ ਕੀਤਾ ਗਿਆ। ਇਸ ਤਰ੍ਹਾਂ ਸਾਡੇ ਕੋਲ ਨਹੂਮ ਨਵੀ ਦੀ ਇੱਥੇ ਇੱਕ ਬਹੁਤ ਹੀ ਮਹੱਤਵਪੂਰਨ ਭਵਿੱਖਬਾਣੀ ਪਾਈ ਜਾਂਦੀ ਹੈ ਜੋ ਕਿ ਇਸ ਸ਼ਹਿਰ ਦੇ ਪੂਰੀ ਤਰ੍ਹਾਂ ਨਾਸ ਕੀਤੇ ਜਾਣ ਦਾ ਜ਼ਿਕਰ ਕਰਦੀ ਹੈ। ਇਹ ਸ਼ਹਿਰ ਪੂਰੀ ਤਰ੍ਹਾਂ ਨਾਸ ਕੀਤਾ ਗਿਆ ਸੀ ਅਤੇ ਇਹ 1850 ਈਸਵੀ ਤੋਂ ਪਹਿਲਾਂ ਨਹੀਂ ਸੀ ਹੋ ਸਕਿਆ। ਜਦੋਂ ਕਿ ਇਸ ਸ਼ੀਨਵਾ ਸ਼ਹਿਰ ਦੀ ਖੁਦਾਈ ਕਰਕੇ ਇਸ ਦੇ ਸਥਾਨ ਨੂੰ ਪਾਇਆ ਗਿਆ ਹੋਵੇ, ਇਸ ਨੀਨਵਾ ਸ਼ਹਿਰ ਦੇ ਬਾਰੇ ਅਤੇ ਅਸ਼ੂਰੀ ਸੱਭਿਆਚਾਰ ਦੇ ਬਾਰੇ ਇਸ ਖੁਦਾਈ ਦੇ ਦੁਆਰਾ ਬਹੁਤ ਕੁਝ ਸਿੱਖਿਆ ਗਿਆ ਹੈ। ਅੱਗੇ ਨਹੂਮ ਦੀ ਪੁਸਤਕ 2 ਅਧਿਆਏ ਉਸਦੀ 5 ਆਇਤ ਦੇ ਵਚਨ ਹਨ, ਉਹ ਆਪਣੇ ਪਤਵੰਤਾਂ ਨੂੰ ਯਾਦ ਕਰਦਾ ਹੈ, ਉਹ ਜਾਂਦੇ ਜਾਂਦੇ ਠੇਡਾ ਖਾਂਦੇ ਹਨ, ਉਹ ਉਸਦੀ ਸਫੀਲ ਵੱਲ ਨੱਸਦੇ ਹਨ, ਲੱਕੜ ਦੀ ਓਟ ਖੜੀ ਕੀਤੀ ਜਾਂਦੀ ਹੈ। ਇਸ ਨੀਨਵਾ ਸ਼ਹਿਰ ਦਾ ਨਾਸ਼ ਉਦੋਂ ਕੀਤਾ ਗਿਆ ਸੀ ਲਗਭਗ ਜਦੋਂ ਕਿ ਮਾਦੀ ਲੋਕ ਇਸ ਸ਼ਹਿਰ ਦੇ ਵਿਰੁੱਧ ਸਿਆ ਕਸਰਕਸਿਸ ਦੇ ਅਧੀਨ ਇਸ ਸ਼ਹਿਰ ਦੇ ਉੱਤੇ ਆ ਕੇ ਉਹਨਾਂ ਨੇ ਧਾਵਾ ਬੋਲਿਆ ਸੀ। ਉਸ ਸਮੇਂ ਜੋ ਬਾਬਲ ਸੀ ਉਹ ਸਭ ਤੋਂ ਮਹਾਨ ਪਾਤਸ਼ਾਹੀ ਨਹੀਂ ਸੀ, ਪਰ ਇਸ ਯੁੱਧ ਦੇ ਵਿੱਚ ਉਹ ਮਾਦੀ ਲੋਕਾਂ ਦੇ ਨਾਲ ਮਿਲ ਚੁੱਕੇ ਸਨ। ਅਸ਼ੂਰ ਦਾ ਰਾਜਾ ਉਸਦੇ ਨੈਤਿਕ ਉਸਦੇ ਸੈਨਿਕ ਆਗੂਆਂ ਦੇ ਉੱਤੇ ਜ਼ਿਆਦਾ ਨਿਰਭਰ ਕਰਦਾ ਸੀ, ਪਰ ਉਹਨਾਂ ਦੇ ਡਰ ਦੇ ਕਾਰਨ ਉਹ ਗਿਰ ਗਏ ਅਤੇ ਉਹ ਉਹਨਾਂ ਦੀ ਲੜਾਈ ਦੇ ਵਿੱਚ ਢਹਿ ਢੇਰੀ ਹੋਏ ਸਨ ਕਿ ਇਸ ਸ਼ਹਿਰ ਦੀ ਰੱਖਿਆ ਦੇ ਲਈ ਉਸਦੇ ਸ਼ਹਿਰ ਦੀ ਸਫੀਲ ਅਤੇ ਉਸਦੀ ਲੜਾਈ ਦੇ ਵਿੱਚ ਉਸਦਾ ਆਪਣਾ ਹੀ ਮਹੱਤਵ ਸੀ। ਇਸੇ ਕਰਕੇ 5 ਆਇਤ ਦੇ ਵਚਨਾਂ 'ਚ ਅਸੀਂ ਪੜ੍ਹਦੇ ਹਾਂ, ਉਹ ਆਪਣੇ ਪਤਵੰਤਾਂ ਨੂੰ ਯਾਦ ਕਰਦਾ ਹੈ, ਉਹ ਜਾਂਦੇ ਜਾਂਦੇ ਠੇਡਾ ਖਾਂਦੇ ਹਨ, ਉਹ ਉਸਦੀ ਸਫੀਲ ਵੱਲ ਨੱਸਦੇ ਹਨ, ਲੱਕੜ ਦੀ ਓਟ ਖੜੀ ਕੀਤੀ ਜਾਂਦੀ ਹੈ। ਇਸੇ ਬਾਰੇ ਹੋਰ ਵਧੇਰੇ ਜਾਣਨਾ ਇਸ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਿਆ ਜਾਵੇਗਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।